ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਤੀਜਾ ਹਰ ਜੀਓ ਤੁਧਨੋ ਸਦਾ ਸਾਲਾਹੀ ਪਿਆਰੇ ਜਿਚਰ ਘਾਟ ਅੰਤਰ ਹੈ ਸਾਸਾ ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ ਜਾਣੋ ਬਰਸ ਪਚਾਸਾ ਹਮ ਮੂੜ ਮੁਗਤ ਸਦਾ ਸੇ ਭਾਈ ਗੁਰ ਕੈ ਸ਼ਬਦ ਪ੍ਰਗਾਸਾ ਹਰ ਜੀਓ ਤੁਧਨੋ ਸਦਾ ਸਾਲਾਹੀ ਪਿਆਰੇ ਜਿਚੁਰ ਘਾਟ ਅੰਤਰ ਹੈ ਸਾਸਾ ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ ਜਾਣੋ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕੈ ਸ਼ਬਦ ਪ੍ਰਗਾਸਾ ਹਰ ਜੀਓ ਤੁਮੇ ਆਪੇ ਦੇਹੋ ਬੁਝਾਈ ਹਰ ਜੀਓ ਤੁਧ ਵਿਟੋ ਵਾਰਿਆ ਸਦਹੀ ਤੇਰੇ ਨਾਮ ਵਿਟੋ ਬਲ ਜਾਈ ਹਰ ਜੀਓ ਤੁਮੇ ਆਪੇ ਦੇਹੋ ਬੁਝਾਈ ਹਰ ਜੀਓ ਤੁਧ ਵਿਟੋ ਵਾਰਿਆ ਸਦਹੀ ਤੇਰੇ ਨਾਮ ਵਿਟੋ ਬਲ ਜਾਈ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਜਿਤਨੇ ਵੀ ਗੁਰੂ ਪਿਆਰੇ ਮਾਈ ਭਾਈ ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਅਤੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਵਾਸਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਚੱਲ ਕਰਕੇ ਇਕੱਤਰ ਹੋਏ ਹੋ। ਸਤਿਗੁਰੂ ਗਰੀਬ ਨਿਵਾਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਤਮਾਮ ਗੁਰੂ ਨਾਨਕ ਨਾਮ ਲੇਵਾ ਸਮੁੱਚੀਆਂ ਸੰਗਤਾਂ ਨੂੰ ਆਪਣੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਹਨ ਉੱਥੇ ਸਾਡੀ ਕਲਿਆਣ ਅਰਥੇ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਵੀ ਕੀਤੀ ਹੈ। ਅਸਥਾਨਾਂ ਦੀ ਨਿੱਤ ਮਰਿਆਦਾ ਦੇ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਸ੍ਰੀ ਮੁੱਖ ਵਾਕ ਸਾਨੂੰ ਪ੍ਰਾਪਤ ਹੁੰਦਾ ਹੈ ਉਸ ਦੀ ਕਥਾ ਵਿਚਾਰ ਆਪਾਂ ਸਮੁੱਚੀਆਂ ਸੰਗਤਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਰਲ ਮਿਲ ਕਰਕੇ ਸ਼੍ਰਵਣ ਕਰਦੇ ਹਾਂ। ਅੱਜ ਦਾ ਇਹ ਪਾਵਨ ਜੋ ਸ੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਆਓ ਆਪਣੇ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ।
ਸੋਰਠ ਰਾਗਣੀ ਦੇ ਵਿੱਚ ਇਹ ਪਾਵਨ ਸ਼ਬਦ ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਤੀਸਰੇ ਸਵਰੂਪ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ। ਨਿਮਾਣਿਆਂ ਦੇ ਮਾਣ ਗੁਰੂ, ਨਿਤਾਣਿਆਂ ਦੇ ਤਾਣ ਗੁਰੂ, ਨਿਓਟਿਆਂ ਦੀ ਓਟ ਗੁਰੂ, ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਸ ਪਾਵਨ ਸ਼ਬਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਵੀਨ ਸਵਰੂਪਾਂ ਦੇ ਉੱਪਰ 601 ਅੰਗ ਦੇ ਉੱਪਰ ਸਥਾਨ ਪ੍ਰਾਪਤ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਸੋਰਠ ਰਾਗਣੀ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਉਚਾਰਨ ਕਰਦੇ ਹਨ।
ਹਰ ਜੀਓ ਤੁਧਨੋ ਸਦਾ ਸਾਲਾਹੀ ਪਿਆਰੇ।
ਇਸ ਪਾਵਨ ਸ਼ਬਦ ਵਿੱਚ ਸਤਿਗੁਰਾਂ ਨੇ ਗੁਰੂ ਦੇ ਉੱਤੇ ਭਾਵਨਾ ਰੱਖਣ ਵਾਲਾ ਗੁਰਮੁਖ ਜੋ ਗੁਰ ਕਹੈ ਸੋਈ ਪਲ ਮਾਨਹੁ ਹਰ ਹਰ ਕਥਾ ਨਿਰਾਲੀ, ਜੋ ਵੀ ਗੁਰੂ ਕਰਦਾ ਹੈ ਜੋ ਪਰਮਾਤਮਾ ਵਾਹਿਗੁਰੂ ਕਰਦਾ ਉਹਨੂੰ ਮਿੱਠਾ ਕਰਕੇ ਭਾਣੇ ਨੂੰ ਮੰਨੇ ਉਹਨੂੰ ਗੁਰਮੁਖ ਕਹਿੰਦੇ ਨੇ। ਐਸੀ ਗੁਰਮੁਖ ਅਵਸਥਾ ਵਾਲਾ ਜਦੋਂ ਗੁਰੂ ਪਿਆਰਾ ਸਤਿਗੁਰਾਂ ਦੇ ਸਨਮੁਖ ਆ ਕਰਕੇ ਸਜਿਆ ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਸਾਹਿਬ ਜੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਪਾਸ ਬੇਨਤੀਆਂ ਕਿਵੇਂ ਕਰਨੀਆਂ ਚਾਹੀਦੀਆਂ ਨੇ। ਗੁਰਮੁਖ ਦੀ ਦ੍ਰਿਸ਼ਟੀ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਇੱਕ ਇੱਕ ਜੀਵ ਦੇ ਰੋਮ ਰੋਮ ਦੇ ਵਿੱਚੋਂ ਦਿਸਦਾ ਹੈ, ਕਿਉਂਕਿ ਉਹਦੀ ਅਵਸਥਾ ਹੈ ਗੁਰਮੁਖ ਰੋਮ ਰੋਮ ਹਰ ਧਿਆਵੈ। ਰੋਮ ਰੋਮ ਦੇ ਵਿੱਚੋਂ ਨਾਮ ਵੀ ਚੱਲਦਾ ਹੈ ਅਤੇ ਦੂਸਰੇ ਦੇ ਰੋਮ ਰੋਮ ਦੇ ਵਿੱਚੋਂ ਪਰਮਾਤਮਾ ਨੂੰ ਤੱਕਦਾ ਵੀ ਹੈ। ਏਡੀ ਉੱਚੀ ਅਵਸਥਾ ਵਾਲੇ ਗੁਰਮੁਖ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਬੇਨਤੀ ਕਰਨ ਦਾ ਢੰਗ ਸਿਖਾਉਂਦੇ ਨੇ ਕਿ ਇਉਂ ਬੇਨਤੀ ਕਰਨੀ, ਹਰ ਜੀਓ ਤੁਧਨੋ ਸਦਾ ਸਲਾਹੀ ਪਿਆਰੇ। ਹੇ ਮੇਰੇ ਪਿਆਰੇ, ਮੇਰੇ ਦਿਲ ਦੇ ਵਿੱਚ ਵਸਣ ਵਾਲੇ ਹਰੀ ਪਰਮਾਤਮਾ ਜੀਓ, ਮੈਂ ਹਮੇਸ਼ਾ ਵਾਸਤੇ ਤੁਧਨੋ ਤੁਹਾਨੂੰ ਸਦਾ ਸਦਾ ਹੀ ਸਲਾਹੀ ਸਲਾਹੁਣਾ ਕਰਦਾ ਹਾਂ। ਗੁਰਮੁਖ ਹੀ ਪਰਮਾਤਮਾ ਦੀ ਸਲੋਤਾ ਕਰਦੇ ਨੇ, ਉਹਨਾਂ ਨੂੰ ਤਾਂ ਕਦੇ ਵਿਸਰਦਾ ਨਹੀਂ, ਭੁੱਲਦਾ ਨਹੀਂ, ਸਾਨੂੰ ਯਾਦ ਨਹੀਂ ਆਉਂਦਾ। ਇੰਨਾ ਹੀ ਫਰਕ ਸਾਡੇ ਵਿੱਚ ਅਤੇ ਗੁਰਮੁਖਾਂ ਦੇ ਵਿੱਚ। ਗੁਰੂ ਦੇ ਪਿਆਰੇ ਗੁਰਮੁਖ ਸੱਜਣਾ ਇਉਂ ਬੇਨਤੀ ਕਰੀਏ, ਹੇ ਪਿਆਰੇ ਹਰੀ ਪਰਮਾਤਮਾ ਜੀਓ, ਮੈਂ ਸਦਾ ਸਦਾ ਵਾਸਤੇ ਆਪ ਜੀ ਨੂੰ ਸਲਾਹੀ ਸਲਾਹੁਣਾ ਕਰਦਾ ਹਾਂ, ਤੁਹਾਡੀਆਂ ਸਿਫਤਾਂ ਕਰਦਾ, ਤੁਹਾਡੇ ਨਾਮ ਦੇ ਨਾਲ ਮੈਂ ਤੁਹਾਡੀ ਕੀਰਤੀ ਵਡਿਆਈ ਕਰਦਾ ਹਾਂ।
ਜਿਚਰ ਘਟ ਅੰਤਰ ਹੈ ਸਾਸਾ।
ਜਿਚਰ ਦਾ ਅਰਥ ਹੈ ਜਿੰਨਾ ਚਿਰ ਮੇਰੇ ਘੱਟ ਸਰੀਰ ਦੇ ਅੰਦਰ ਸਾਸਾ ਸਵਾਸ ਚੱਲਦੇ ਨੇ, ਮੈਂ ਇੱਕ ਇੱਕ ਸਵਾਸ ਦੇ ਨਾਲ ਪਰਮਾਤਮਾ ਵਾਹਿਗੁਰੂ ਤੈਨੂੰ ਯਾਦ ਕਰਦਾ ਰਹਾਂ, ਐਸੀ ਮੇਰੇ ਉੱਤੇ ਕਿਰਪਾ ਕਰੋ, ਮਿਹਰ ਦੀ ਦ੍ਰਿਸ਼ਟੀ ਕਰੋ ਕਿ ਅਖੀਰਲੇ ਸਵਾਸ ਦੇ ਤੱਕ ਮੈਂ ਜੁੜਿਆ ਰਹਾਂ, आप जी दी सदा ही सलोता करदा रहा।
एक पल खेना विसरह तू स्वामी।
हे सर्व जियां दे स्वामी मालक परमात्मा वाहिगुरु जी, जेकर तुसी सानू एक पल दा समा विसर जांदे हो, पल दा समा किन्ना छोटा मन्निया, एक घड़ी दा साठवां जिहड़ा हिस्सा हुंदा वह पल मन्निया जांदा। एक घड़ी जिहड़ी है अज दे समें अनुसार 24 मिंट की घड़ी मन्नी है। 24 मिंट की घड़ी का 60वां हिस्सा अंदाजा ला लो किन्ना को समा है। जे किते इन्ना भी समा पल जिन्ना समा मैनू विसरे तुसी भुल जाते हो। नाल शब्द वरत्या सतगुरां ने खेन, खेन साध संगत जी जिहड़ा घट शब्द कहिंदे आ, दो खेन वरत जाते ने। ते जदों कोई पिपल दा पत्ता लेके सूई नाल उहदे विच सुराख करना करे, जिन्ना समा सूई नाल पिपल दे पत्ते विच सुराख करन नूं लगदा, इन्ने समय दे अंदर 4 खेन दा समा गुजर जांदा। इन्ना थोड़े तो थोड़ा समा, चाहे वह पल दा समा होवे चाहे खेन दा समा होवे, परमात्मा जी जदों तुसी सानू विसर जांदे भुल जांदे हो।
जानो बरस पचासा,
मैं ते इन्ने थोड़े समय नू खेन ते पल दे समय नू बरस पचासा 50 सालां दे बराबर समझदा हाँ, कि इन्ना भी समा परमात्मा भुल गया, वाहिगुरु दी याद किते विसर गई, ता मेरी जिंदगी दे 50 साल जिहड़े बर्बाद हो गए। इन्ना विछोड़े दे अंदर गुरु दा प्यारा गुरमुख तांग करदा है परमात्मा दा चिंतन सिमरन करन दी। एक एक सवास नू सांभदा है, एक एक दित्ते प्राण नू परमात्मा वाहिगुरु जी दा सिमरन करके लेखे विच लाउण दा यतन करदा। धन गुरु अमरदास महाराज जी वो गुरमुख की अवस्था बयान करते ने, जे इन्ना खिन पल का समा परमात्मा भुल जाए, वो जानता कि मेरी तो जिंदगी दे 50 सालां का समा यह गुजर गया है।
मूड़ मुगद सदा से भाई,
फिर वाहिगुरु दे अगे अरदास करनी है। गुरमुख ने निम्रता दे विच आ करके महाराज हम मूड़ ते नाल ही शब्द मुगद भी लिखिया है। मूड़ का अर्थ है दुनिया के धंदियां का मैनू चज नहीं है। दुनिया के अंदर किमें धंधे करने ने, किमें लोगों नाल मिलवर्तन लैण देण करना, दुनियावी धंधिया तो जिहड़ी मत सखनी होनी वह बंदा मूड़ मन्निया जांदा। दुनिया के धंधिया का भी मैनू चज नहीं है। मुगद का अर्थ जिहड़ा परमार्थ है परमात्मा की प्राप्ति का। जिथे तक ते बंदे का साध संगत जी दिमाग काम करदा वह विज्ञान है। जिथे दिमाग काम करन तों हट जांदा, बंदे दे हाथ खड़े हो जांदे, कहिंदा मेरे दिमाग दी इह वस दी गल नहीं है, मैनू समझ नहीं पै रही इस तों अगे, उत्थों फिर परमात्मा दा रास्ता भगवान दा परमार्थ शुरू हुंदा है। उह जिहड़ा ऐसा परमार्थ है उहदे विच मुगद असीं मूर्ख हाँ। ना दुनिया दे धंधियां दी कोई सूझबूझ है, ते इसलिए ना परमार्थ दी सानू कोई खबर है। सदा से भाई, से दा अर्थ है वह अकाल पुरख परमात्मा वाहिगुरु दे वल्लों, उहदे ज्ञान वल्लों हमेशा वास्ते असी मुगद मूर्ख होए फिरदे हाँ। हे भाई,
शब्द प्रगासा,
एक गुरु साहिब जी ने किरपा कर दिती है। धन गुरु नानक देव साहिब, गुरु अंगद देव साहिब जी ने अपना जिहड़ा शब्द उपदेश सी उह साडे हिरदे विच बसा दिता। दुनिया दे धंदियां दा नहीं पता सी, परमार्थ दी कोई सूझ नहीं सी, ते जदों गुरु ने शब्द हिरदे विच टका दिता, उहदे नाल मात लोक परलोक दोहां लोकां दी ही सोझी हो आई है। पर विशेष करके गासा ज्ञान हो गया है, परमार्थ दा भी पता लग गया भी परमार्थ किवें सफला करना। दुनिया के धंधियां का भी पता लग गया भी बिच दुनिया सेब कमाई है तो दरग है बैसण पाई है कहो नानक बाहां लुड़ाई है। ये भी सूझ गुरु के शब्द करके ही प्राप्त हुई है। किसी तरह का कोई चज नहीं सी गुरु के शब्द करके सारा ही प्रगाशा अज ज्ञान प्रगट हो गया है।
हर जियो तुम आपे देहो बुझाई।
हे हरिया करन वाले हरि अकाल पुरख परमात्मा वाहिगुरु हर हर अंति पापानी दुष्ट चित आपी सिमरता। जिहड़ा कोई दुष्ट चित खोटे मन दे नल भैड़े लफजां दे विच भी परमात्मा नू सिमरता याद करदा उहदे भी औगणा नू पापां नू हरी परमात्मा कट दिंदा। वाहिगुरू दा किसे नाल भी परमात्मा दा वैर नहीं है। ऐसा ओ हरी परमात्मा जियो सत्कार बोधक परमेश्वर जी तुम आपे देहो बुझाई। हुण अपने सरूप की जिहड़ी सोझी है सिखिया है अपने सरूप की प्राप्ति की ब्रह्म ज्ञान की दात की जिहड़ी प्राप्ति है ये आप ही सानू बुझा देनी करो समझा देनी करो।
हर जीओ तुद विटो वारिया सदही।
हे हरियां करन वाले हरी परमात्मा परमेश्वर वाहिगुरु जीओ तुद विटो वारिया सदही। असी हमेशा वास्ते तुद बिटों का अर्थ तुहाडे उपरों बारिया का अर्थ हुंदा बलिहार जांदे कुरबान जांदे हाँ। बलिहार जाना इहदा अखरी अर्थ है बलहार। जिथे शरीर का बल भी हार जावे इंद्रियां का बल भी हार जावे मन का बल भी हार जावे प्राणा का बल भी हार जावे बाकी दोस्तां मित्रां दे होर जिन्ने बाहवां दे बल ने सारे हार जाण उत्थे बंदा कहिंदा मैं बलिहार जांदा हाँ। महाराज मैं सारे तरह दे बलां करके हार चुकिया हाँ तुहाडे उपरों बलिहार कुरबान जांदा हाँ।
मेरे नाम विटहो बल जाई।
आप जी दा जिहड़ा सच्चा ऐसा नाम है उस नाम तो भी बल जाई बलिहार जाइए। एक नामी है एक नाम है। नामी अकाल पुरख परमात्मा वाहिगुरु का स्वरूप ते नाम उस परमात्मा का जिहड़ा गुरु का शब्द है ते ये साध संगत नामी दे नालों नाम ज़्यादा वड्डा मन्निया। किसी व्यक्ति नूं दरवाजे ते जा करके नाम लेना पैंदा आटोमैटिक ही मनुख दरवाजे ते आके खड़ जांदा। परमेश्वर वाहिगुरू का भी नाम ही जपना पैंदा चाहे घर विच बैठ के जप लवे एकांत हो के चाहे किसी गुफा विच बैठ के एकांत हो के जप लवे जिन्नी देर नाम जपेगा नहीं उन्नी देर स्वरूप की सख्यातता नहीं होनी। परमात्मा वाहिगुरू जी तेरे स्वरूप तो भी बलिहार जाते हैं ते तेरे स्वरूप नू प्रगट कर देण वाला जिहड़ा वड्डा तेरा नाम है उस नाम तो भी सदा बलिहार कुरबान जाना करदे हाँ। विश्राम अस्थाई देके धन गुरु अमरदास महाराज जी उचारण करदे हन।
शब्द मुए शब्द मार जीवाले भाई।
हे भाई असी शब्द की जड़ी ऐसी कमाई करदिया होया मुए मर चुके हाँ। शब्द की कमाई करन वाला मर जाता है। सतगुरु पातशाह कहिंदे हाँ उहदी हंगता मर जाती उहदी ममता जिहड़ी मेर है वह मर जाती है। होमै हंकार उहदे खत्म हो जाते। तो इस प्रकार शब्द मार जीवाले भाई जिन्हों गुरु साहिब अपना शब्द उपदेश दे के हंगता ममता दे वलों मार दिंदे ने फिर उन्होंने जीवाले भाई अपने स्वरूप दे वलों जिउंदियां कर लेंदे ने ते इसलिए उन्होंने स्वरूप की सख्यातता हो जाती परमात्मा वाहिगुरु जी का ज्ञान उन्होंने प्राप्त हो जाता है।
सब देही मुक्त पाई।
दुनिया दे विच बहुत सारे साधन व्यक्ति मनुख करते ने कोई पुट्ठा लटकता है भी इहदे करके मैनू मुक्ति मिल जाएगी। परमात्मा ने कहना देखो भी किन्ने समय तो पुट्ठा लटक रहा। कोई बंदा धूणियां ताउंदा है भी परमात्मा कहेगा किन्ना औखा हो रहा है ਤੇ ਇਹਨੂੰ ਮੁਕਤ ਕਰ ਦੇਣਾ ਚਾਹੀਦਾ। ਕੋਈ ਜਲ ਧਾਰੇ ਕਰਦਾ ਹੈ, ਕੋਈ ਭੁੱਖਾ ਬੈਠਦਾ, ਕੋਈ ਵਰਤ ਰੱਖਦਾ, ਕੋਈ ਯੋਗ ਸਾਧਨਾ ਦੀ ਕਮਾਈ ਕਰਦਾ, ਅਨੇਕਾਂ ਤਰ੍ਹਾਂ ਦੇ ਸਾਧਨ ਮਨੁੱਖ ਕਰਦਾ ਹੈ। ਕਾਹਦੇ ਵਾਸਤੇ ਹੋ ਰਿਹਾ? ਕਿ ਪਰਮਾਤਮਾ ਵਿੱਚ ਜਾ ਕੇ ਮਿਲ ਜਾਵਾਂ, ਮੇਰੀ ਮੁਕਤੀ ਕਲਿਆਣ ਹੋ ਜਾਵੇ, ਮੁੜ ਕੇ ਦੁਨੀਆਂ ਵਿੱਚ ਜੰਮਣ ਮਰਨ ਦੇ ਦੁੱਖ ਨਾ ਝੱਲਣੇ ਪੈਣ। ਇਹ ਜਿਹੜੀ ਮੁਕਤੀ ਹੈ ਪ੍ਰਾਪਤ ਕਿਵੇਂ ਹੋਵੇਗੀ? ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸਾਧਨ ਜਿੰਨੇ ਮਰਜ਼ੀ ਕਰੀ ਚੱਲੇ, ਸਿਫਰਾਂ ਵਰਗੇ ਨੇ। ਸਾਧਨ ਠੀਕ ਨੇ ਅਤੇ ਕੁਝ ਹੱਦ ਦੇ ਤੱਕ ਨੇ, ਪਰੰਤੂ ਇਹਨਾਂ ਇਕੱਲਿਆਂ ਕਰਕੇ ਮੁਕਤੀ ਨਹੀਂ ਮਿਲਦੀ। ਸ਼ਬਦ ਹੀ ਮੁਕਤ ਪਾਈ, ਗੁਰੂ ਦਾ ਸ਼ਬਦ ਉਪਦੇਸ਼ ਕਮਾ ਕੇ, ਨਾਮ ਸਿਮਰਨ ਅਭਿਆਸ ਜ਼ਿੰਦਗੀ ਵਿੱਚ ਕਮਾਈ ਕਰਕੇ, ਬੰਦਗੀ ਭਗਤੀ ਕਰਕੇ, ਫਿਰ ਹੀ ਮੁਕਤੀ ਪਾਈ, ਪ੍ਰਾਪਤ ਕਰੀ ਦੀ ਹੈ। ਸਾਧਨ ਸਿਫਰਾਂ ਵਰਗੇ ਨੇ, ਪਰਮੇਸ਼ਰ ਵਾਹਿਗੁਰੂ ਦਾ ਨਾਮ ਅੰਕਾਂ ਵਰਗਾ ਹੈ। ਏਕਾ ਲਾ ਦਿਆਂਗੇ ਅਤੇ ਮਗਰ ਇੱਕ ਸਿਫਰ ਦਸ ਬਣ ਜਾਣਗੇ, ਇੱਕ ਸਿਫਰ ਹੋਰ ਲਾ ਦਈਏ ਦਸ ਗੁਣਾ ਵੱਧ ਕੇ ਸੌ ਬਣ ਜਾਵੇਗਾ। ਜੇ ਏਕਾ ਨਹੀਂ ਲੱਗਿਆ ਤਾਂ ਸਿਫਰਾਂ ਜਿੰਨੀਆਂ ਮਰਜ਼ੀ ਲਿਖੀ ਚੱਲੋ, ਕੋਈ ਕਦਰ ਕੋਈ ਕੀਮਤ ਨਹੀਂ ਪੈਣੀ। ਸਾਧਨ ਜਿੰਨੇ ਮਰਜ਼ੀ ਕਰੀ ਚੱਲੋ, ਸਾਧਨਾ ਦੇ ਨਾਲ ਪਰਮੇਸ਼ਰ ਦਾ ਨਾਮ ਜ਼ਰੂਰ ਜਪਣਾ ਚਾਹੀਦਾ। ਸ਼ਬਦ ਹੀ ਮੁਕਤ ਪਾਈ, ਇਹ ਗੁਰੂ ਦਾ ਸ਼ਬਦ ਜੋ ਉਪਦੇਸ਼ ਹੈ, ਇਹਦੀ ਕਮਾਈ ਕਰਕੇ ਹੀ ਕੇਵਲ ਮੋਕਸ਼ਤਾ ਨੂੰ ਪਾਈ ਪ੍ਰਾਪਤ ਕਰੀਦਾ ਹੈ।
ਸਬਦੇ ਮਨ ਤਨ ਨਿਰਮਲ ਹੋਆ।
ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਨ ਦੇ ਨਾਲ ਜੀਵ ਨੂੰ ਮਿਲੇਗਾ ਕੀ? ਹਰ ਬੰਦਾ ਲਾਲਚ ਰੱਖਦਾ ਮਨ ਦੇ ਅੰਦਰ, ਜ਼ਿਮੀਂਦਾਰ ਫਸਲ ਬੀਜਣ ਲੱਗਦਾ, ਸੋਚਦਾ ਇਹਦਾ ਲਾਭ ਮੈਨੂੰ ਕੀ ਹੋਵੇਗਾ। ਬੱਚਾ ਵਿਦਿਆਰਥੀ ਵਿਦਿਆ ਪੜ੍ਹਦਾ, ਡਿਗਰੀ ਲੈ ਕੇ ਮੈਨੂੰ ਬਾਅਦ ਵਿੱਚ ਇਹਦਾ ਫਲ ਨੌਕਰੀ ਕੀ ਮਿਲੇਗੀ? ਅਤੇ ਇਸੇ ਪ੍ਰਕਾਰ ਜਿਹੜੇ ਗੁਰੂ ਦੇ ਪਿਆਰੇ ਜਦੋਂ ਸਿਮਰਨ ਕਰਦੇ, ਮਨ ਦੇ ਅੰਦਰ ਸੋਚਦੇ ਨੇ ਕਿ ਸਿਮਰਨ ਦਾ ਫਲ ਮੇਰੀ ਝੋਲੀ ਵਿੱਚ ਕੀ ਪਾਵੇਗਾ? ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਸ਼ਬਦੇ ਮਨ ਤਨ ਨਿਰਮਲ ਹੋਆ। ਜਦੋਂ ਤੂੰ ਸ਼ਬਦ ਦੀ ਕਮਾਈ ਕਰੇਗਾ, ਗੁਰੂ ਦੀ ਰਸਨਾ ਤੋਂ ਉਪਦੇਸ਼ ਲੈ ਕੇ ਜਪੇਗਾ, ਉਹਦੇ ਕਰਕੇ ਤੇਰਾ ਜਿਹੜਾ ਮਨ ਹੈ ਇਹ ਵੀ ਨਿਰਮਲ ਉਜਲਾ ਹੋ ਜਾਵੇਗਾ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਇਹ ਜਨਮਾਂ ਜਨਮਾਂਤਰਾਂ ਦੀ ਮੈਲ ਸ਼ਬਦ ਦੀ ਕਮਾਈ ਕਰਕੇ ਦੂਰ ਹੋਵੇਗੀ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਮਨ ਵੀ ਉਜਲਾ ਹੋ ਜਾਣਾ, ਇਹਦੇ ਨਾਲ ਤਨ ਜਿਹੜਾ ਸਰੀਰ ਤੇਰਾ ਇਹ ਵੀ ਨਿਰਮਲ ਮੈਲ ਤੋਂ ਰਹਿਤ ਹੋ ਜਾਵੇਗਾ। ਸਾਡੇ ਵੀ ਸਰੀਰ ਨੇ ਮਨਮੁੱਖ ਜੀਵਾਂ ਦੇ ਅਤੇ ਗੁਰਮੁਖਾਂ ਦੇ ਵੀ ਸਰੀਰ ਹਨ। ਗੁਰਮੁਖਾਂ ਦੇ ਸਰੀਰਾਂ ਦੇ ਦਰਸ਼ਨ ਕਰਨ ਵਾਸਤੇ ਦੁਨੀਆ ਲੋਚਦੀ ਹੈ, ਉਹਨਾਂ ਗੁਰੂ ਪਿਆਰਿਆਂ ਦੇ ਆ ਕੇ ਚਰਨਾਂ ਦੇ ਉੱਤੇ ਡਿੱਗ ਕਰਕੇ ਬੰਦਾ ਵਡਭਾਗੀ ਸਮਝਦਾ, ਅਤੇ ਸਾਡੇ ਵਰਗੇ ਮਨਮੁੱਖਾਂ ਨੂੰ ਬੰਦਾ ਕਹਿੰਦਾ ਇਹਦੇ ਮੱਥੇ ਕੀ ਲੱਗਣਾ। ਇੰਨਾ ਹੀ ਫਰਕ ਹੈ, ਸਿਮਰਨ ਤੋਂ ਬਿਨਾਂ ਤਨ ਦਾ ਵੀ ਸਾਧ ਸੰਗਤ ਜੀ ਨਿਰਮਲਤਾਈ ਵਾਲਾ ਐਸਾ ਜਿਹੜਾ ਸੁਭਾਅ ਨਹੀਂ ਹੋਵੇਗਾ। ਸਿਮਰਨ ਕਰਕੇ ਮਨ ਦੀ ਮੈਲ ਕੱਟੀ ਜਾਣੀ, ਮਨ ਵੀ ਉਜਲਾ ਬਣ ਜਾਂਦਾ ਅਤੇ ਤਨ ਜਿਹੜਾ ਹੈ ਇਹ ਵੀ ਨਿਰਮਲ ਮੈਲ ਤੋਂ ਰਹਿਤ ਪਾਵਨ ਬਣ ਜਾਂਦਾ, ਉਜਲਾ ਹੋ ਜਾਂਦਾ ਹੈ।
ਹਰ ਵਸਿਆ ਮਨ ਆਈ।
ਜਦੋਂ ਹੋਰ ਕਮਾਈ ਸ਼ਬਦ ਦੀ ਕੋਈ ਕਰਦਾ ਹੈ ਗੁਰੂ ਦਾ ਪਿਆਰਾ, ਜਦੋਂ ਮਨ ਦੀਆਂ ਮੈਲਾਂ ਕੱਟੀਆਂ ਗਈਆਂ, ਫਿਰ ਉਸ ਨਿਰਮਲ ਮਨ ਦੇ ਅੰਦਰ ਹਿਰਦੇ ਦੇ ਵਿੱਚ ਪਰਮਾਤਮਾ ਵਾਹਿਗੁਰੂ ਹਰੀ ਆਪ ਹੀ ਆ ਕਰਕੇ ਵਸ ਜਾਂਦਾ, ਆਪਣਾ ਨਿਵਾਸ ਕਰ ਲੈਂਦਾ ਹੈ।
ਸ਼ਬਦ ਗੁਰਦਾਤਾ ਚਿਤ ਮਨ ਰਾਤਾ।
ਇਸ ਪ੍ਰਕਾਰ ਜਿਨ੍ਹਾਂ ਦਾ ਮਨ ਰਾਤਾ ਕਹੀਏ ਰੰਗਿਆ ਗਿਆ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਦੇ ਅੰਦਰ ਸ਼ਬਦ ਗੁਰਦਾਤਾ, ਉਹਨਾਂ ਨੂੰ ਮੇਰੇ ਦਾਤੇ ਸਤਿਗੁਰੂ ਜੀ ਸ਼ਬਦ ਉਪਦੇਸ਼ ਦੇ ਦਿੰਦੇ, ਉਹਨਾਂ ਦੇ ਹਿਰਦਿਆਂ ਦੇ ਅੰਦਰ ਗੁਰੂ ਦਾ ਸ਼ਬਦ ਜਿਹੜਾ ਟਿਕ ਜਾਂਦਾ ਹੈ।
ਹਰ ਸਿਉ ਰਹਿਆ ਸਮਾਈ।
ਫਿਰ ਗੁਰੂ ਦਾ ਪਿਆਰਾ ਜੀ ਦੇ ਮਨ ਵਿੱਚ ਨਾਮ ਆ ਕੇ ਸਮਾ ਗਿਆ, ਉਹ ਹਰੀ ਦੇ ਸਰੂਪ ਦੇ ਵਿੱਚ ਹੀ ਸਮਾਇਆ ਰਹਿੰਦਾ ਹੈ। ਉਹ ਨਹੀਂ ਕਦੇ ਵੱਖਰਾ ਹੁੰਦਾ ਜਿਹਨੇ ਸ਼ਬਦ ਦੀ ਕਮਾਈ ਕਰ ਲਈ, ਪਰਮਾਤਮਾ ਵਿੱਚ ਉਹਦੀ ਲੀਨਤਾ ਬਣ ਜਾਂਦੀ ਹੈ।
ਸ਼ਬਦ ਨਾ ਜਾਣ ਹੈ ਸੇ ਅੰਨੇ ਬੋਲੇ।
ਸਾਨੂੰ ਸੰਸਾਰ ਵਿੱਚ ਦੇਖਣ ਵਾਸਤੇ ਅੱਖਾਂ ਵੀ ਦਿੱਤੀਆਂ, ਨੇਤਰ ਦਿੱਤੇ ਨੇ ਪਰਮਾਤਮਾ ਨੇ, ਅਤੇ ਇਹਨਾਂ ਨੇਤਰਾਂ ਨਾਲ ਬੰਦਾ ਦੁਨੀਆਂ ਨੂੰ ਵੇਖਦਾ ਹੈ, ਅਤੇ ਪਰੰਤੂ ਸਤਿਗੁਰੂ ਕਹਿੰਦੇ ਸ਼ਬਦ ਨਾ ਜਾਣੇ। ਜੇ ਬੰਦੇ ਨੇ ਇਹ ਨੇਤਰ ਪ੍ਰਾਪਤ ਕਰਕੇ ਵੀ ਗੁਰੂ ਦਾ ਸ਼ਬਦ ਉਪਦੇਸ਼ ਨਾ ਜਾਣੇ, ਜਾਣਨਾ ਕੀਤਾ, ਇਹਨਾਂ ਨੇਤਰਾਂ ਨਾਲ ਗੁਰੂ ਦੇ ਸ਼ਬਦ ਦੇ ਦਰਸ਼ਨ ਨਹੀਂ ਕੀਤੇ, ਨੇਤਰਾਂ ਨਾਲ ਬਾਣੀ ਨਹੀਂ ਪੜ੍ਹਨਾ ਕੀਤੀ, ਅਤੇ ਉਹ ਮਨੁੱਖ ਕਿਹੋ ਜਿਹੇ ਸੇ ਅੰਨੇ। ਉਹਨਾਂ ਨੂੰ ਅੰਨੇ ਕਿਹਾ ਗੁਰੂ ਅਮਰਦਾਸ ਮਹਾਰਾਜ ਜੀ ਨੇ। ਬੋਲੇ ਦਾ ਅਰਥ ਚਾਹੇ ਉਹਨਾਂ ਨੂੰ ਕੰਨਾਂ ਦੀਆਂ ਦਾਤਾਂ ਮਿਲੀਆਂ ਨੇ, ਅਤੇ ਜੇ ਗੁਰੂ ਦਾ ਸ਼ਬਦ ਸੁਣਿਆ ਹੀ ਨਹੀਂ ਕੰਨਾਂ ਦੇ ਨਾਲ, ਅਤੇ ਕੰਨਾਂ ਦਾ ਫਾਇਦਾ ਕੀ ਰੱਖਣ ਦਾ, ਅਤੇ ਇਸ ਲਈ ਉਹ ਮਨੁੱਖ ਬੋਲੇ ਹਨ। ਗਰੀਬ ਨਵਾਜ਼ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਗੁਰੂ ਦਾ ਸ਼ਬਦ ਨਹੀਂ ਜਾਣਨਾ ਕੀਤਾ, ਕਮਾਈ ਨਹੀਂ ਕੀਤੀ ਜ਼ਿੰਦਗੀ ਵਿੱਚ, ਉਹ ਅੰਨੇ ਵਿਅਕਤੀ ਨੇ ਅਤੇ ਬੋਲੇ ਬਹਿਰੇ ਕਹੇ ਜਾਂਦੇ ਹਨ।
ਆਈ ਸੰਸਾਰਾ,
ਮਨੁੱਖ ਉਹ ਕਾਹਦੇ ਵਾਸਤੇ ਸੰਸਾਰ ਵਿੱਚ ਆਏ ਨੇ, ਅਤੇ ਉਹਨਾਂ ਦਾ ਜੇ ਨਾ ਆਉਣਾ ਹੁੰਦਾ ਤਾਂ ਵੀ ਸਰ ਜਾਣਾ ਸੀ। ਪ੍ਰਾਣੀ ਤੋਂ ਆਇਆ ਲਾਹਾ ਲੈਣ, ਲੱਗਾ ਕਿਤਕ ਫੱਕੜੇ ਸਭ ਮੁੱਕਦੀ ਚੱਲੀ ਰਹਿਣ, ਇਹ ਤਾਂ ਸਿਮਰਨ ਕਰਨ ਵਾਸਤੇ ਮਨੁੱਖਾ ਜਨਮ ਦਿੱਤਾ ਸੀ। ਸਿਮਰਨ ਕਰਕੇ ਮਨ ਨਿਰਮਲ ਹੋਣਾ ਸੀ, ਨਿਰਮਲ ਮਨ ਦੇ ਸੰਸਕਾਰ ਪਵਿੱਤਰ ਬਣਨੇ ਸਨ, ਅਤੇ ਜਦੋਂ ਮਨ ਦੀ ਮੈਲ ਕੱਟੀ ਜਾਵੇ ਫਿਰ ਸਾਰਿਆਂ ਵਿੱਚ ਇੱਕ ਪਰਮਾਤਮਾ ਦਾ ਰੂਪ ਹੀ ਦਿਸੇਗਾ। ਸਿਮਰਨ ਕਰਨਾ ਸੀ, ਉਹ ਕੀਤਾ ਨਹੀਂ ਜੀਵ ਨੇ। ਸ਼ਬਦ ਨਾ ਜਾਣੇ ਸੇ ਅੰਨੇ ਬੋਲੇ, ਜਿਨ੍ਹਾਂ ਨੇ ਸ਼ਬਦ ਨਹੀਂ ਜਾਣਨਾ ਕੀਤਾ, ਉਪਦੇਸ਼ ਦੀ ਕਮਾਈ ਨਹੀਂ ਕੀਤੀ, ਉਹਨਾਂ ਦੇ ਕੋਲ ਮਨ ਅਤੇ ਬੁੱਧੀ ਰੂਪ ਨੇਤਰ ਨਹੀਂ ਹਨ, ਇਹਨਾਂ ਵਿੱਚ ਵਿਚਾਰ ਦੀ ਜੋਤ ਨਾ ਹੋਣ ਕਰਕੇ ਉਹ ਅੰਨੇ ਹਨ। ਅਤੇ ਕੰਨ ਕਿਹੜੇ ਨੇ? ਸ਼ਰਧਾ ਅਤੇ ਵਿਸ਼ਵਾਸ ਦੇ ਜਿਹੜੇ ਕੰਨ ਹਨ, ਇਹ ਨਹੀਂ ਜੀਵ ਦੇ ਕੋਲ। ਇਸ ਕਰਕੇ ਇਹ ਜੀਵ ਬੋਲਾ ਮੰਨਿਆ ਗਿਆ, ਜਿਨ੍ਹਾਂ ਦੇ ਕੋਲ ਮਨ ਅਤੇ ਬੁੱਧੀ ਰੂਪ ਨੇਤਰਾਂ ਵਿੱਚ ਵਿਚਾਰ ਦੀ ਜੋਤ ਨਹੀਂ ਹੈ, ਜਿਨ੍ਹਾਂ ਕੋਲ ਸ਼ਰਧਾ ਅਤੇ ਵਿਸ਼ਵਾਸ ਰੂਪੀ ਕੰਨ ਨਹੀਂ ਹਨ, ਸੇ ਕਿਤ ਆਏ ਸੰਸਾਰ। ਕਾਹਦੇ ਵਾਸਤੇ ਸੰਸਾਰ ਵਿੱਚ ਆਏ ਨੇ? ਭਾਈ, ਇਹ ਦੈਵੀ ਗੁਣ ਜ਼ਰੂਰ ਹੋਣੇ ਚਾਹੀਦੇ ਹਨ।
ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ।
ਹਰੀ ਪਰਮਾਤਮਾ ਦਾ ਸਿਮਰਨ ਕਰਕੇ, ਨਾਮ ਦਾ ਅਭਿਆਸ ਕਰਕੇ ਜਿਹੜਾ ਆਤਮਕ ਰਸ ਸੀ ਉਹ ਪ੍ਰਾਪਤ ਨਹੀਂ ਕਰਨਾ ਕੀਤਾ, ਉਹਦੇ ਪ੍ਰਾਪਤੀ ਨਾ ਹੋਣ ਕਰਕੇ ਬਿਰਥਾ ਜਨਮ ਗਵਾਇਆ। ਮਨੁੱਖਾ ਜਨਮ ਹੀਰਿਆਂ ਵਰਗਾ ਸੀ, ਇਹਨੇ ਨਿਸਫਲ ਅਜਾਈ ਹੀ ਗਵਾ ਲੈਣਾ ਕੀਤਾ।
ਜੰਮ ਹੈ ਵਾਰੂ ਵਾਰਾ,
ਫਿਰ ਇਹ ਜੀਵ ਬਾਰ ਬਾਰ ਜੰਮਦਾ ਹੈ ਤੇ ਬਾਰ ਬਾਰ ਹੀ ਮਰੀ ਜਾਂਦਾ ਹੈ। ਇਹ ਮਨੁੱਖਾ ਜਨਮ ਹੀ ਹੈ, ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਂਦਾ। ਇਸ ਮਨੁੱਖਾ ਜਨਮ ਦੇ ਵਿੱਚ ਇਸ ਦੇ ਕੋਲੋਂ ਕਿੱਥੋਂ ਮੁਕਤੀ ਭਾਲਦਾ ਹੈ, ਅਤੇ ਜਦੋਂ ਇਹ ਪੌੜੀ ਛੁੱਟ ਜਾਂਦੀ ਮਨੁੱਖਾ ਜਨਮ ਹੱਥੋਂ ਖਿਸਕ ਗਿਆ ਅਤੇ ਫਿਰ 84 ਲੱਖ ਜੂਨਾਂ ਦਾ ਚੱਕਰ ਤਿਆਰ ਹੋ ਜਾਂਦਾ। ਕਦੇ ਕਿਸੇ ਜੂਨੀ ਵਿੱਚ ਜਾ ਕੇ ਜੰਮੇ ਜਨਮ ਲੈਂਦਾ ਹੈ, ਫਿਰ ਉਹ ਜੂਨੀ ਭੋਗ ਕੇ ਮਰ ਜਾਂਦਾ। ਕਈ ਵਾਰ ਤਾਂ ਇੱਕੋ ਹੀ ਜਿਹੜੇ ਜਨਮ ਬਹੁਤ ਵਾਰੀ ਇੱਕੋ ਜੂਨੀ ਵਿੱਚ ਹੀ ਘੁੰਮਣਾ ਪੈਂਦਾ। 84 ਲੱਖ ਜਿਹੜੀਆਂ ਐਸੀਆਂ ਜੂਨਾਂ, ਉਹਨਾਂ ਵਿੱਚ ਬਾਰੋ ਵਾਰੀ ਮੁੜ ਮੁੜ ਕੇ ਜੰਮਦਾ ਤੇ ਮਰਦਾ ਰਹਿੰਦਾ ਹੈ।
ਬਿਸ਼ਟਾ ਕੇ ਕੀੜੇ ਬਿਸ਼ਟਾ ਮਾਹੇ ਸਮਾਣੇ,
ਜਿਵੇਂ ਬਿਸ਼ਟਾ ਗੰਦਗੀ ਦੇ ਵਿੱਚ ਪੈਦਾ ਹੋਏ ਜਿਹੜੇ ਕੀੜੇ ਕਿਰਮ ਹੋਇਆ ਕਰਦੇ, ਉਹ ਬਿਸ਼ਟਾ ਮਾਹੇ ਸਮਾਣੇ ਗੰਦਗੀ ਦੇ ਵਿੱਚ ਹੀ ਜਾ ਕੇ ਸਮਾਉਂਦੇ ਨੇ। ਉਹਨਾਂ ਦੀ ਪੈਦਾਇਸ਼ ਵੀ ਗੰਦਗੀ ਵਿੱਚੋਂ ਹੁੰਦੀ ਅਤੇ ਅੰਤਲੇ ਸਮੇਂ ਮਰਨਾ ਵੀ ਗੰਦਗੀ ਦੇ ਵਿੱਚੋਂ ਹੀ ਹੁੰਦਾ, ਕਿਉਂਕਿ ਗੰਦਗੀ ਛੱਡਦੇ ਨਹੀਂ ਹਨ। ਗਰੀਬ ਨਵਾਜ਼ ਸਤਿਗੁਰੂ ਪਾਤਸ਼ਾਹ ਕਹਿੰਦੇ ਇਸੇ ਪ੍ਰਕਾਰ ਇਹ ਜਿਹੜਾ ਕੀੜੇ ਦੀ ਨਿਆਈ ਜੀਵ ਹੈ, ਇਹ ਬਿਸ਼ਟਾਂ ਕੇ ਕੀੜੇ, ਬਿਸ਼ਟਾ ਬਕਾਰਾਂ ਦਾ ਕੀੜਾ ਬਣ ਗਿਆ। ਬਿਸ਼ਟਾ ਮਾਹੇ ਸਮਾਣੇ, 5 ਜਿਹੜੇ ਬਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ, ਇਹਦੇ ਵਿੱਚ ਹੀ ਅੰਤਲੇ ਸਮੇਂ ਇਹਨਾਂ ਨੂੰ ਕਮਾਉਂਦਾ ਵਿਕਾਰ ਭੋਗਦਾ ਹੀ ਮਰ ਜਾਂਦਾ ਹੈ, ਵਿਕਾਰਾਂ ਵਿੱਚ ਹੀ ਸਾਰਾ ਜੀਵਨ ਇਹਦਾ ਗੁਜ਼ਰ ਜਾਂਦਾ।
ਮਨਮੁਖ ਮੁਗਧ ਗੁਬਾਰਾ,
ਇਹ ਵਿਕਾਰ ਕਿਉਂ ਕਰਦਾ ਹੈ ਜੀਵ? ਮਨਮੁਖ ਹੈ, ਇਹ ਮਨ ਦੀ ਸਿੱਖਿਆ ਦੇ ਅਨੁਸਾਰ ਚੱਲਦਾ, ਗੁਰੂ ਦੀ ਸਿੱਖਿਆ ਨਹੀਂ ਮੰਨਦਾ, ਜੋ ਮਨ ਕਹਿੰਦਾ ਉਹ ਮਨ ਦੇ ਅਨੁਸਾਰ ਤੁਰਦਾ। ਇਸ ਲਈ ਮਨ ਕਦੋਂ ਕਹੇਗਾ ਵੀ ਇਹਨਾਂ ਵਿਕਾਰਾਂ ਦਾ ਤਿਆਗ ਕਰ ਦੇ? ਮਨ ਤੇ ਪ੍ਰੇਰਣਾ ਦੇ ਕੇ ਜੀਵ ਨੂੰ ਲਾਉਂਦਾ ਹੈ ਵਿਕਾਰਾਂ ਦੇ ਵੱਲ, ਮਨ ਦੀ ਸਿੱਖਿਆ ਮਗਰ ਚੱਲਣ ਕਰਕੇ ਮਨਮੁਖ ਹੈ। ਅਤੇ ਮੁਗਧ ਗੁਬਾਰਾ, ਪਰਮਾਰਥ ਦੇ ਵੱਲੋਂ ਮੁਗਧ ਦੇ ਬੇਸਮਝੇ ਨੂੰ ਪਤਾ ਹੀ ਨਹੀਂ ਪਰਮਾਰਥ ਦਾ, ਵਿਕਾਰਾਂ ਵਿੱਚ ਖਾਚਿਤ ਹੋ ਕੇ ਕਹਿੰਦਾ ਵਿਕਾਰਾਂ ਦੇ ਸੁੱਖ ਸਦੀਵ ਹਨ, ਪਰਮਾਰਥ ਕਿਹਨੇ ਵੇਖਿਆ, ਅੱਗਾ ਕਿਹਨੇ ਵੇਖਿਆ ਹੈ? ਗੁਬਾਰਾ ਦਾ ਅਰਥ ਘੁੱਪ, ਹਨੇਰਾ ਹੈ ਇਹਦੇ ਅੰਦਰ, ਅਗਿਆਨਤਾ ਦੇ ਹਨੇਰੇ ਵਿੱਚ ਫਸਿਆ ਪਿਆ ਹੈ।
ਆਪੇ ਕਰ ਵੇਖਿਆ ਮਾਰਗ ਲਾਏ
ਭਾਈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਹੇ ਭਾਈ, ਇਹ ਸਾਰਾ ਜੋ ਕੁਝ ਵੀ ਹੈ ਆਪੇ ਕਰ ਵੇਖਿਆ, ਪਰਮਾਤਮਾ ਵਾਹਿਗੁਰੂ ਆਪੇ ਹੀ ਦੁਨੀਆਂ ਨੂੰ ਪੈਦਾ ਕਰਦਾ ਹੈ। ਫਿਰ ਵੇਖਿਆ ਦਾ ਅਰਥ ਇਹਨਾਂ ਜੀਵਾਂ ਦੀ ਸੰਭਾਲ ਵੀ ਵਾਹਿਗੁਰੂ ਆਪੇ ਕਰਦਾ ਹੈ। ਫਿਰ ਮਾਰਗ ਲਾਏ, ਚੰਗੇ ਮਾਰਗ ਰਸਤੇ ਅਤੇ ਮੰਦੇ ਮਾਰਗ ਰਸਤੇ 'ਤੇ ਲਾਉਣਾ, ਇਹ ਵੀ ਪਰਮੇਸ਼ਰ ਵਾਹਿਗੁਰੂ ਦੇ ਵੱਸ ਹੈ। ਅਤੇ ਇੱਥੇ ਹੁਣ ਇਹ ਵੀ ਨਹੀਂ ਹੋ ਸਕਦਾ ਵੀ ਚੰਗੇ ਮੰਦੇ ਕਰਮ ਜਿਹੜੇ ਨੇ ਜੀਵ ਕਰਦੇ ਇਹ ਪਰਮਾਤਮਾ ਕਰਵਾਉਂਦਾ ਹੈ, ਇਹ ਇਕੱਲਾ ਬ੍ਰਹਮ ਗਿਆਨੀ ਕਹਿ ਸਕਦਾ। ਜਿਹਨੇ ਸਾਰਿਆਂ ਵਿੱਚ ਪਰਮਾਤਮਾ ਨੂੰ ਵੇਖ ਲਿਆ, ਅਸੀਂ ਜਣਾ ਖਣਾ ਮਨੁੱਖ ਨਹੀਂ ਕਹਿ ਸਕਦਾ ਜੀ ਮਾੜੇ ਕਰਮ ਹੁੰਦੇ ਪਰਮਾਤਮਾ ਦੇ ਵੱਸ ਹੈ, ਚੰਗੇ ਹੁੰਦੇ ਪਰਮਾਤਮਾ ਦੇ ਵੱਸ ਨੇ, ਇਹ ਬੰਦੇ ਦੀ ਵਾਸ਼ਨਾ ਕਰਵਾਉਂਦੀ ਹੈ। ਅੰਤਲੇ ਸਮੇਂ ਜਦੋਂ ਸਰੀਰ ਛੱਡਦਾ, ਜਿੱਤ ਲਾਗੋ ਮਨ ਵਾਸ਼ਨਾ, ਅੰਤ ਸਾਈ ਪ੍ਰਗਟਾਨੀ, ਜਿਹੋ ਜਿਹੀ ਵਾਸ਼ਨਾ ਲੈ ਕੇ ਮਰ ਗਿਆ ਉਹੋ ਜਿਹਾ ਜਨਮ ਮਿਲ ਜਾਣਾ। ਪਿੱਛੇ ਵੀ ਵਾਸ਼ਨਾ ਤੁਰੀ ਆਉਂਦੀ ਹੈ ਮਨ ਦੇ ਅੰਦਰ, ਉਹ ਜਿਹੜੀ ਵਾਸ਼ਨਾ ਚੰਗੀ ਹੈ ਅਤੇ ਪਰਮਾਤਮਾ ਵਾਸ਼ਨਾ ਚੰਗੀ ਵੇਖ ਕੇ ਚੰਗੇ ਮਾਰਗ ਰਸਤੇ ਵੱਲ ਤੋਰ ਦਿੰਦਾ, ਮਾੜੀ ਵਾਸ਼ਨਾ ਹੈ ਕਿਸੇ ਦੇ ਅੰਦਰ ਅਤੇ ਮਾੜੇ ਕਰਮਾਂ ਦੇ ਵੱਲ ਨੂੰ ਜੀਵ ਤੁਰ ਪੈਂਦਾ ਹੈ। ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ, ਇਹ ਸਾਰੀਆਂ ਖੇਡਾਂ ਪਰਮੇਸ਼ਰ ਵਾਹਿਗੁਰੂ ਜੀ ਦੀਆਂ ਨੇ, ਅਤੇ ਆਪ ਹੀ ਪਰਮਾਤਮਾ ਵਾਹਿਗੁਰੂ ਬ੍ਰਹਮ ਗਿਆਨ ਦੀ ਦ੍ਰਿਸ਼ਟੀ ਦੁਆਰਾ ਬਚਨ ਸਤਿਗੁਰੂ ਕਹਿੰਦੇ ਨੇ। ਜਣਾ ਖਣਾ ਵਿਅਕਤੀ ਇੰਨੇ ਉੱਚੇ ਬਚਨ ਨਹੀਂ ਕਹਿ ਸਕੇਗਾ, ਫਿਰ ਤਾਂ ਪਰਮਾਤਮਾ ਹੀ ਸਭ ਕੁਝ ਕਾਰਨ ਕਰਵਾਉਣ ਵਾਲਾ। ਜਦੋਂ ਚੰਗੇ ਕਰਮ ਕਰਦਾ ਬੰਦਾ ਕਹਿੰਦਾ ਮੈਂ ਕੀਤੇ ਨੇ, ਮੇਰੇ ਕਰਕੇ ਆ ਕੰਮ ਹੋ ਗਿਆ, ਮਾੜਾ ਕਰਮ ਹੋਇਆ ਤੇ ਕਹਿੰਦੇ ਰੱਬ ਨੇ ਕਰਵਾ ਦਿੱਤਾ, ਕਰਮਾਂ 'ਚ ਹੀ ਲਿਖਿਆ ਹੋਇਆ ਸੀ, ਉਦੋਂ ਪਰਮਾਤਮਾ ਨੂੰ ਲੈ ਲਿਆ, ਚੰਗੇ ਕਰਮ ਮੈਂ ਕੀਤੇ ਨੇ। ਇਹ ਬ੍ਰਹਮ ਗਿਆਨ ਦੀ ਦ੍ਰਿਸ਼ਟੀ ਨਹੀਂ ਹੋਇਆ ਕਰਦੀ। ਬ੍ਰਹਮ ਗਿਆਨ ਦੀ ਦ੍ਰਿਸ਼ਟੀ ਦੇ ਵਿੱਚ ਤਾਂ ਜੋ ਕੁਝ ਹੁੰਦਾ ਸੁਤੇ ਸਿੱਧੋ ਪਰਮਾਤਮਾ ਦਾ ਰੂਪ ਹੀ ਸਭਨਾਂ ਨੂੰ ਵੇਖਦੇ ਨੇ। ਉਸ ਅਵਸਥਾ ਦੇ ਵਿੱਚ ਇਹ ਬਚਨ ਸਤਿਗੁਰੂ ਕਰਦੇ ਨੇ, ਆਪੇ ਕਰ ਵੇਖੈ ਮਾਰਗ ਲਾਏ ਭਾਈ। ਆਪ ਹੀ ਜੀਵਾਂ ਨੂੰ ਪੈਦਾ ਕਰਦਾ, ਆਪ ਹੀ ਵੇਖੈ ਪਾਲਣਾ ਕਰਦਾ ਹੈ ਚੰਗੇ ਮੰਦੇ ਮਾਰਗ ਰਸਤਿਆਂ ਵਿੱਚ ਭਾਈ। ਪਰਮੇਸ਼ਰ ਵਾਹਿਗੁਰੂ ਵਾਸ਼ਨਾ ਕਰਕੇ ਜੀਵਾਂ ਨੂੰ ਲਾਉਣਾ ਕਰਦਾ,
ਇਸ ਬਿਨਾ ਅਵਰ ਨਾ ਕੋਈ,
ਤਿਸ ਵਾਹਿਗੁਰੂ ਜੀ ਤੋਂ ਬਿਨਾਂ, ਤਿਸ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਦੂਜਾ ਕੋਈ ਵੀ ਨਹੀਂ ਹੈ, ਪਰਮਾਤਮਾ ਦੇ ਵੱਸ ਹੈ, ਗੁਰੂ ਦੇ ਵੱਸ ਵਿੱਚ ਹੈ।
ਜੋ ਤੁਰ ਲਿਖਿਆ ਸੋ ਕੋਈ ਨਾ ਮੇਟਾ ਭਾਈ।
ਹੇ ਮੇਰੇ ਭਾਈ ਭਰਾਤਾ, ਗੁਰੂ ਦੇ ਪਿਆਰੇ ਗੁਰਮੁਖ ਜਨੋ, ਜੋ ਪਰਮਾਤਮਾ ਨੇ ਧੁਰੋਂ ਮਸਤਕ ਦੇ ਵਿੱਚ ਲੇਖ ਲਿਖ ਕੇ ਪਾ ਦਿੱਤੇ ਨੇ, ਗੁਰੂ ਤੋਂ ਬਿਨਾਂ ਅਤੇ ਪਰਮਾਤਮਾ ਤੋਂ ਬਿਨਾਂ ਤੀਜਾ ਬੰਦਾ ਨਹੀਂ ਕੋਈ ਮੇਟ ਸਕਦਾ ਹੈ, ਕਿਉਂਕਿ ਲੇਖ ਨਾ ਮੇਟਈ ਹੇ ਸਖੀ ਜੋ ਲਿਖਿਆ ਕਰਤਾਰ। ਕਰਤਾਰ ਵਾਹਿਗੁਰੂ ਦਾ ਲਿਖਿਆ ਕਰਤਾਰ ਪਰਮਾਤਮਾ ਹੀ ਮੇਟੇਗਾ। ਗੁਰੂ ਸਾਹਿਬ ਪਰਮਾਤਮਾ ਦਾ ਰੂਪ ਨੇ, ਗੁਰੂ ਸਾਹਿਬ ਮੱਥੇ ਦੀਆਂ ਰੇਖਾ ਮੇਟ ਦਿੰਦੇ ਨੇ। ਪਰਮਾਤਮਾ ਜੀ ਤੋਂ ਬਿਨਾਂ, ਮੇਰੇ ਪੂਰੇ ਗੁਰੂ ਤੋਂ ਬਿਨਾਂ ਧੁਰੋਂ ਲਿਖਿਆ ਹੋਇਆ ਲੇਖ ਜਿਹੜਾ ਕਰਮ ਹੈ ਕੋਈ ਮੇਟ ਨਹੀਂ ਸਕੇਗਾ।
ਕਰਤਾ ਕਰੇ ਸੋ ਹੋਈ,
ਉਹ ਕਰਤਾ ਪੁਰਖ ਪਰਮਾਤਮਾ ਵਾਹਿਗੁਰੂ ਕਰੇ ਜੋ ਕੁਝ ਕਰੇ ਕਰਦਾ ਹੈ, ਸੋ ਹੋਈ ਉਹੀ ਪਿੱਛੇ ਹੋਇਆ ਹੈ। ਜੋ ਪਰਮਾਤਮਾ ਕਰਦਾ ਸੋ ਹੋਈ ਅੱਜ ਹੋ ਰਿਹਾ ਹੈ, ਜੋ ਪਰਮਾਤਮਾ ਨੇ ਕਰੇ ਕਰਨਾ ਹੈ ਸੋ ਹੋਈ ਆਉਣ ਵਾਲੇ ਭਵਿੱਖ ਸਮੇਂ ਵਿੱਚ ਉਹ ਹੋ ਕੇ ਰਹੇਗਾ। ਪਰਮਾਤਮਾ ਵਾਹਿਗੁਰੂ ਜੀ ਦਾ ਕੀਤਾ ਹੋਇਆ ਤਿੰਨਾਂ ਕਾਲਾਂ ਦੇ ਵਿੱਚ ਹੀ ਸੱਚ ਹੁੰਦਾ ਹੈ।
ਨਾਨਕ ਨਾਮ ਵਸਿਆ ਮਨ ਅੰਤਰ ਭਾਈ।
ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਮਹਾਰਾਜ ਸਿੱਖਿਆ ਦਿੰਦੇ ਹੇ ਭਾਈ, ਗੁਰੂ ਦੇ ਪਿਆਰੇ ਗੁਰਮੁਖ ਜਨੋ, ਨਾਨਕ ਨਾਮ ਵਸਿਆ ਮਨ ਅੰਤਰ। ਜਿਨ੍ਹਾਂ ਗੁਰੂ ਦੇ ਪਿਆਰਿਆਂ ਦੇ ਮਨ ਦੇ ਅੰਦਰ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਆ ਕੇ ਵਸ ਗਿਆ, ਲੀਨ ਹੋ ਗਿਆ,
ਨਾ ਦੂਜਾ ਕੋਈ,
ਉਹਨਾਂ ਦੀ ਅਵਸਥਾ ਕੀ ਬਣ ਜਾਂਦੀ ਹੈ? ਉਹ ਕਹਿੰਦੇ ਪਰਮਾਤਮਾ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ ਹੈ। ਜਿਹਦੇ ਆਪਣੇ ਮਨ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਵਸਿਆ, ਉਹਨੇ ਦੂਜੇ ਦੇ ਕੀ ਵੇਖਣਾ ਹੈ? ਜਿਹੜਾ ਆਪਣੇ ਅੰਦਰ ਜੀਵ ਆਤਮਾ ਨੂੰ ਪਰਮਾਤਮਾ ਦਾ ਰੂਪ ਕਰਕੇ ਤੱਕਦਾ, ਉਹ ਕਹਿੰਦਾ ਜਿੰਨੀਆਂ ਵੀ ਆਤਮਾਵਾਂ ਸਰੀਰ ਵਾਹਿਗੁਰੂ ਸੰਸਾਰ ਦੇ ਵਿੱਚ ਨੇ, ਜਿੰਨੇ ਸਰੀਰ ਨੇ ਆਤਮਾ ਕਰਕੇ ਚੱਲਦੇ ਨੇ। ਆਤਮਾ ਨਿਕਲ ਗਈ ਤੇ ਉਸੇ ਵੇਲੇ ਸਾਡਾ ਸਰੀਰ ਮਿੱਟੀ ਦੀ ਢੇਰੀ ਹੋ ਜਾਣਾ। ਗੁਰਮੁਖ ਪਿਆਰਾ ਜੀ ਨੇ ਆਪਣੇ ਆਤਮਕ ਰਸ ਆਨੰਦ ਨੂੰ ਪਾ ਲਿਆ, ਮਾਣ ਲਿਆ, ਉਹ ਸਾਰਿਆਂ ਦੇ ਅੰਦਰ ਪਰਮਾਤਮਾ ਦੇ ਰੂਪ ਨੂੰ ਵੇਖਦਾ, ਕਹਿੰਦਾ ਦੂਜਾ ਹੈ ਹੀ ਨਹੀਂ ਪਰਮਾਤਮਾ ਤੋਂ ਬਿਨਾਂ ਕੋਈ। ਉਹ ਫਿਰ ਕਹਿੰਦਾ ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਭਾਣਾ। ਕਿਹੜਾ ਮੂਰਖ ਹੈ ਜੇ ਇੱਕ ਨੂੰ ਮੂਰਖ ਕਹਾਂਗੇ ਦੂਜਾ ਸਿਆਣਾ ਬਣੇਗਾ? ਇਹ ਬੰਦਾ ਸਿਆਣਾ ਹੈ, ਉਹਦੇ ਸਾਹਮਣੇ ਬੈਠਾ ਮੂਰਖ ਬਣ ਜਾਣਾ? ਦੁਬਧਾ ਵਾਦ ਇਸ ਪ੍ਰਕਾਰ ਉੱਥੇ ਦੁਚਿੱਤੀ ਪੈ ਜਾਂਦੀ, ਇਹ ਗੁਰਮੁਖਾਂ ਦੇ ਮਨਾਂ ਵਿੱਚ ਨਹੀਂ ਹੁੰਦਾ। ਉਹ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ। ਇਹ ਪਰਮ ਪਵਿੱਤਰ ਉਪਦੇਸ਼ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਮੁੱਚੀ ਮਾਨਵਤਾ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਓ ਹੁਣ ਜੋ ਲੜੀਵਾਰ ਕਥਾ ਪਾਵਨ ਅਸਥਾਨਾਂ 'ਤੇ ਚੱਲ ਰਹੀ ਹੈ, ਇੱਕ ਪਾਵਨ ਜੋ ਸ਼ਬਦ ਹੈ ਇੱਕ ਪੌੜੀ, ਉਸ ਦੀ ਵਿਚਾਰ ਰਲ ਮਿਲ ਕਰਕੇ ਸਾਂਝੀ ਕਰ ਲਈਏ ਜੀ।
ਲਸਕਰੀਆ ਕਰ ਸੰਮਲੇ।
ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਇਹ ਪਾਵਨ ਬਾਣੀ ਓਅੰਕਾਰ। ਇਸ ਬਾਣੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਪਰਮ ਪਵਿੱਤਰ ਉਪਦੇਸ਼ ਬਖਸ਼ਿਆ ਹੈ। ਇਸ ਬਾਣੀ ਦੀਆਂ 44 ਜਿਹੜੀਆਂ ਪੌੜੀਆਂ ਨੇ ਇਹ ਸੰਪੂਰਨ ਹੋ ਚੁੱਕੀਆਂ ਨੇ। ਅੱਗੇ 45ਵੀਂ ਜਿਹੜੀ ਪੌੜੀ ਹੈ, ਇਸ ਦੁਆਰਾ ਸਤਿਗੁਰੂ ਜੀ ਨੇ ਸਾਨੂੰ ਸਿੱਖਿਆ ਦਿੱਤੀ, ਲਸ ਕਰੀਆ ਘਰ ਸੰਭਲੇ। ਬੜਾ ਸੋਹਣਾ ਪ੍ਰਮਾਣ ਸਤਿਗੁਰੂ ਜੀ ਨੇ ਇੱਥੇ ਦਿੱਤਾ ਸਾਨੂੰ ਸਮਝਾਉਣ ਵਾਸਤੇ। ਇਹ ਨਹੀਂ ਹੈ ਕਿ ਗੁਰਬਾਣੀ ਦੇ ਬਾਹਜ ਅਰਥੀ ਨੇ, ਸਾਰੇ ਬਾਹਰਲੀਆਂ ਸਾਖੀਆਂ ਨੇ, ਅਤੇ ਜਿੰਨੀ ਵੀ ਬਾਹਜ ਗੁਰਬਾਣੀ ਹੈ ਅਤੇ ਉਹ ਸਾਰੀ ਅੰਤਰੀਵ ਢੁਕਦੀ ਹੈ। ਬਾਹਰਲੇ ਪ੍ਰਮਾਣ ਦਿੱਤੇ ਨੇ ਦੁਨਿਆਵੀ, ਅਸਲ ਦੇ ਅੰਦਰ ਤੇ ਅੰਤਰੀਵ ਗਿਆਨ ਹੈ ਗੁਰਬਾਣੀ ਦੇ ਵਿੱਚ। ਇੱਥੇ ਸਤਿਗੁਰਾਂ ਨੇ ਲਸਕਰ ਨਾਮ ਹੈ ਫੌਜ ਦਾ, ਅਤੇ ਜਿਹੜਾ ਦਲ ਹੈ ਕਿਸੇ ਰਾਜੇ ਦਾ ਉਹਦੀ ਫੌਜ ਹੈ। ਉਸ ਫੌਜ ਦੇ ਵਿੱਚ ਜਿੰਨੇ ਫੌਜੀ ਵੀਰ ਉਹ ਭਰਤੀ ਹੋ ਕਰਕੇ ਸੇਵਾ ਕਰਦੇ ਨੇ ਦੇਸ਼ ਦੀ, ਉਹਨੂੰ ਅਸੀਂ ਜਵਾਨ ਕਹਿ ਦਿੰਦੇ, ਫੌਜੀ ਕਹਿ ਸਕਦੇ ਹਾਂ। ਲਸਕਰੀਆ ਘਰ ਸੰਭਲੇ, ਅਤੇ ਜਦੋਂ ਉਹ ਫੌਜ ਦੇ ਵਿੱਚ ਨੌਕਰੀ ਕਰਨ ਵਾਲਾ ਫੌਜੀ ਵੀਰ 1 ਸਾਲ ਤੋਂ ਬਾਅਦ ਆਪਣੀ ਛੁੱਟੀ ਕੱਟਣ ਵਾਸਤੇ ਘਰ ਵਿੱਚ ਆਉਂਦਾ ਹੈ, ਕਿਸੇ ਦੀ 1 ਮਹੀਨੇ ਦੀ ਛੁੱਟੀ ਹੋ ਸਕਦੀ ਹੈ, ਕਿਸੇ ਦੀ 1.5 ਮਹੀਨੇ ਦੀ, ਕਿਸੇ ਦੀ 2 ਮਹੀਨੇ ਦੀ, ਅਤੇ ਉਹਨਾਂ ਸਮਾਂ ਆ ਕੇ ਆਪਣੇ ਘਰ ਨੂੰ ਸੰਭਲੇ ਸੰਭਾਲਦਾ ਹੈ, ਬੱਚਿਆਂ ਨੂੰ ਸੰਭਾਲਦਾ, ਮਾਤਾ ਪਿਤਾ ਨਾਲ ਸੰਬੰਧੀਆਂ ਦੇ ਨਾਲ ਆ ਕੇ ਮਿਲਦਾ ਗਿਲਦਾ ਹੈ, ਅਤੇ ਆਪਣੇ ਘਰ ਨੂੰ ਉਨਾ ਸਮਾਂ ਉਹ ਸੰਭਾਲਣਾ ਕਰਦਾ। ਲਸਕਰੀ ਦਾ ਅਰਥ ਫੌਜ ਦੇ ਅੰਦਰ ਨੌਕਰੀ ਕਰਨ ਵਾਲਾ ਫੌਜੀ ਵੀਰ ਜਦੋਂ ਆਪਣੇ ਘਰ ਨੂੰ ਆ ਕੇ 1-2 ਮਹੀਨਿਆਂ ਦੇ ਵਾਸਤੇ ਸੰਭਾਲਣਾ ਕਰਦਾ ਹੈ,
ਆਏ ਵਜੋ ਲਿਖਾਏ,
ਉਸ ਨੂੰ ਦਲ ਦੇ ਵਿੱਚੋਂ, ਸੈਨਾ ਦੇ ਵਿੱਚੋਂ, ਫੌਜ ਦੇ ਵਿੱਚੋਂ ਆਉਣ ਦੇ ਵਾਸਤੇ ਮਨਜ਼ੂਰੀ ਲੈਣੀ ਪੈਂਦੀ ਹੈ। ਉਹਨੂੰ ਛੁੱਟੀ ਦਾ ਪੱਤਰ ਦਿੱਤਾ ਜਾਂਦਾ ਹੈ ਅਤੇ ਉਹਨੂੰ ਵਜੋ ਕਹਿੰਦੇ ਨੇ, ਜਾਂ ਵਜੋ ਦਾ ਅਰਥ ਵਿਦਵਾਨਾਂ ਨੇ ਤਨਖਾਹ ਵੀ ਕੀਤਾ ਹੈ। ਵਜੋ ਦਾ ਅਰਥ ਵਜ਼ੀਫਾ ਵੀ ਕੀਤਾ ਹੋਇਆ, ਕਿੰਨਿਆਂ ਨੂੰ ਵਜ਼ੀਫੇ ਪ੍ਰਾਪਤ ਹੁੰਦੇ ਨੇ, ਅਤੇ ਇਹ ਜਿਹੜੀ ਤਨਖਾਹ ਆਦਿਕ ਪੱਤਰ ਦੇ ਉੱਤੇ ਲਿਖੀ ਜਾਂਦੀ ਹੈ ਕਿ ਇੰਨੀ ਤੇਰੀ ਛੁੱਟੀ ਬਣਦੀ ਹੈ, ਇੰਨੇ ਸਮੇਂ ਦੀ ਆ ਇੰਨੀ ਤਨਖਾਹ ਤੈਨੂੰ ਮਿਲੇਗੀ, ਇੰਨਾ ਤੈਨੂੰ ਵਜ਼ੀਫਾ ਦਿੱਤਾ ਜਾਂਦਾ। ਜਿੰਨੀ ਦੇਰ ਉਹ ਵਜੋ ਜਿਹੜਾ ਪੱਤਰ ਹੈ ਤਨਖਾਹ ਦਾ ਅਤੇ ਮਿਲਦਾ ਨਹੀਂ, ਉਨੀ ਦੇਰ ਉਹ ਛੁੱਟੀ ਦਾ ਪੱਤਰ ਲਏ ਤੋਂ ਬਿਨਾਂ ਘਰ ਦੇ ਵੱਲ ਨਹੀਂ ਆ ਸਕੇਗਾ। ਫਿਰ ਜਿੰਨੀ ਉਹਦੇ ਉੱਤੇ ਲਿਖੀ ਹੋਈ ਛੁੱਟੀ ਇੱਕ ਮਹੀਨਾ ਦੋ ਮਹੀਨੇ ਦੀ, ਉਹਨਾਂ ਸਮਾਂ ਬਸਰ ਕਰਕੇ ਵਾਪਸ ਉਹਨੂੰ ਫੌਜ ਦੀ ਆਪਣੇ ਪਲਟਨ ਦੇ ਵਿੱਚ ਜਾ ਕੇ ਹਾਜ਼ਰ ਹੋਣਾ ਪੈਂਦਾ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਹ ਤਾਂ ਬਾਹਰੀ ਸਾਨੂੰ ਪ੍ਰਮਾਣ ਦਿੱਤਾ ਇੱਕ ਫੌਜੀ ਵੀਰ ਦਾ, ਅਤੇ ਅਸਲ ਦੇ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜਿਹੜਾ ਸਭਨਾਂ ਦਾ ਮਾਲਕ ਸਾਰਾਜੀਆਂ ਦਾ ਰਾਜਾ ਹੈ, ਉਸ ਪਰਮਾਤਮਾ ਵਾਹਿਗੁਰੂ ਜੀ ਦੇ ਅਸੀਂ ਜਿਤਨੇ ਜੀਵ ਹਾਂ ਲਸ਼ਕਰੀ ਫੌਜੀਆਂ ਦੀ ਨਿਆਈ ਨੌਕਰੀ ਕਰਨ ਵਾਲੇ ਹਾਂ, ਅਤੇ ਘਰ ਕਿਹੜਾ ਹੈ ਸਾਡਾ ਜਿੱਥੇ ਛੁੱਟੀ ਕੱਟਣ ਵਾਸਤੇ ਆਈ ਦਾ, ਇਹ ਮਾਤ ਲੋਕ ਜਿੱਥੇ ਧਰਤੀ 'ਤੇ ਬੈਠੇ ਇਹ ਘਰ ਦਿੱਤਾ ਪਰਮਾਤਮਾ ਨੇ। ਫੌਜੀ ਵੀਰ ਨੇ ਸਾਲ ਦੇ ਵਿੱਚੋਂ ਥੋੜ੍ਹੇ ਦਿਨਾਂ ਦਾ ਸਮਾਂ ਘਰ ਵਿੱਚ ਕੱਟਣਾ ਹੈ, ਇਉਂ ਪਰਮਾਤਮਾ ਵਾਹਿਗੁਰੂ ਜੀ ਦੇ ਪਾਸੋਂ ਆਏ ਹਾਂ, ਉਹਦੀ ਨੌਕਰੀ ਭਗਤੀ ਕਰਦੇ ਹਾਂ, ਅਤੇ ਥੋੜ੍ਹਾ ਜਿਹਾ ਸਮਾਂ ਮਾਤ ਲੋਕ ਵਿੱਚ ਕੱਟ ਕੇ ਪਰਮਾਤਮਾ ਕੋਲ ਹੀ ਚਲੇ ਜਾਣਾ। ਵਜੋ ਜਿਹੜੀ ਤਨਖਾਹ ਹੈ ਵਜ਼ੀਫਾ ਹੈ ਇਹ ਪਰਮਾਤਮਾ ਨੇ ਕਿਹੜਾ ਸਾਨੂੰ ਲਿਖ ਕੇ ਦਿੱਤਾ ਹੈ, ਜਿਹੜੇ 24,000 ਰੋਜ਼ਾਨਾ ਦੇ ਤੈਨੂੰ ਸਵਾਸ ਦਿੱਤੇ ਨੇ, ਸਵਾਸਾਂ ਦਾ ਜਿਹੜਾ ਵਜੋ ਇਸ ਪ੍ਰਕਾਰ ਤਨਖਾਹ ਵਜ਼ੀਫਾ ਆਦਿਕ ਇਹ ਲਿਖਾ ਕਰਕੇ ਜੀਵ ਮਾਤ ਲੋਕ ਸੰਸਾਰ ਰੂਪੀ ਘਰ ਨੂੰ ਸੰਭਾਲਣ ਵਾਸਤੇ ਥੋੜ੍ਹੇ ਸਮੇਂ ਵਾਸਤੇ ਆਇਆ ਹੈ।
ਕਾਰ ਕਮਾਵਹਿ ਸਿਰ ਧਣੀ,
ਜਿਹੜੇ ਕੋਈ ਐਸੇ ਨੌਕਰ ਆਪਣੇ ਧਣੀ ਮਾਲਕ ਦਾ ਹੁਕਮ ਮੰਨ ਕਰਕੇ, ਸਿਰ ਦੇ ਉੱਤੇ ਹੁਕਮ ਮੰਨ ਕੇ ਉਹਦੀ ਕਾਰ ਸੇਵਾ ਕਰਦੇ ਨੇ, ਨੌਕਰੀ ਕਰਦੇ ਨੇ, ਚਾਕਰੀ ਕਰਦੇ ਹਨ,
ਲਾਹਾ ਪੱਲੇ ਪਾਏ,
ਉਹਨਾਂ ਦੇ ਪੱਲੇ ਦੇ ਅੰਦਰ ਬਹੁਤ ਵੱਡਾ ਧਨ ਦਾ ਜਿਹੜਾ ਲਾਹਾ ਲਾਭ ਪ੍ਰਾਪਤ ਹੁੰਦਾ ਹੈ। ਮਾਲਕ ਨੇ ਪਤਾ ਨਹੀਂ ਕਦੋਂ ਖੁਸ਼ ਹੋ ਕਰਕੇ ਕਿੰਨੀ ਬਖਸ਼ਿਸ਼ ਧਨ ਦੌਲਤ ਮਾਇਆ ਕਰਕੇ ਕਰ ਦੇਣੀ ਹੈ। ਇਸੇ ਪ੍ਰਕਾਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਾਡਾ ਧਨੀ ਜਿਹੜਾ ਪਰਮਾਤਮਾ ਵਾਹਿਗੁਰੂ ਮਾਲਕ ਹੈ, ਉਸ ਪਰਮਾਤਮਾ ਦਾ ਜਿਹੜਾ ਸਿਰ ਦੇ ਉੱਤੇ ਹੁਕਮ ਮੰਨ ਕੇ ਜਿਹੜੇ ਗੁਰਮੁਖ ਕਾਰ ਕਮਾਵੇ ਭਗਤੀ ਦੀ ਕਾਰ ਕਮਾਉਂਦੇ ਨੇ, ਸਿਮਰਨ ਦੀ ਕਾਰ ਕਮਾਉਂਦੇ ਨੇ, ਸੇਵਾ ਕਰਦੇ ਨੇ ਪਰਮਾਤਮਾ ਦਾ ਹੁਕਮ ਮੰਨ ਕੇ, ਲਾਹਾ ਪੱਲੇ ਪਾਏ, ਉਹਨਾਂ ਦਾ ਪੱਲਾ ਜਿਹੜੀ ਬੁੱਧੀ ਹੈ, ਇਸ ਬੁੱਧੀ ਰੂਪ ਪੱਲੇ ਵਿੱਚ ਆਤਮਕ ਸੁੱਖ ਦਾ ਲਾਹਾ ਪਾ ਲੈਂਦੇ, ਪ੍ਰਾਪਤ ਕਰ ਲੈਂਦੇ ਹਨ।
ਲੱਭ ਲੋਭ ਮੁਰਿਆਈਆ,
ਲੱਭ ਹੁੰਦਾ ਹੈ ਪਦਾਰਥਾਂ ਨੂੰ ਖਾਣ ਦਾ, ਅਤੇ ਲੋਭ ਹੁੰਦਾ ਲਾਲਚ ਜਿਹੜੇ ਪਦਾਰਥਾਂ ਨੂੰ ਇਕੱਠੇ ਕਰਨ ਦਾ, ਅਤੇ ਬੁਰਿਆਈਆਂ ਦਾ ਅਰਥ ਜਿਹੜੇ ਬੁਰੇ ਕਰਮ ਕਰਦੇ ਹਨ ਜੀਵ,
ਛੁੰਡੇ ਮਨੋ ਵਿਸਾਰ,
ਇਹੋ ਜਿਹੇ ਜੀਵਾਂ ਨੇ ਪਰਮਾਤਮਾ ਵਾਹਿਗੁਰੂ ਨੂੰ ਮਨ ਦੇ ਵਿੱਚੋਂ ਵਿਸਾਰ ਭੁਲਾ ਕਰਕੇ ਛੋਡੇ ਛੱਡ ਦੇਣਾ ਕੀਤਾ, ਜਿਹੜੇ ਖਾਣ ਤੱਕ ਸੀਮਤ ਨੇ, ਵਸਤੂਆਂ ਇਕੱਠੀਆਂ ਕਰਨ ਦੇ ਲਾਲਚੀ ਬੰਦੇ ਨੇ, ਜਿਨ੍ਹਾਂ ਦੇ ਅੰਦਰ ਬੁਰਿਆਈਆਂ ਖੋਟੇ ਕਰਮ ਆ ਕੇ ਵਸੇ ਨੇ, ਉਹ ਕਹਿੰਦੇ ਪਰਮਾਤਮਾ ਤੋਂ ਕੀ ਲੈਣਾ, ਉਹਨਾਂ ਨੂੰ ਬਾਣੀ ਸੁਣਨੀ ਚੰਗੀ ਨਹੀਂ ਲੱਗਦੀ, ਕਿਉਂਕਿ ਗੁਰਬਾਣੀ ਨੇ ਕਹਿ ਦੇਣਾ ਕਿ ਜਿਹੜਾ ਇਸ ਪ੍ਰਕਾਰ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰਾਪਤੀ ਦੇ ਵਾਸਤੇ ਦੈਵੀ ਗੁਣਾਂ ਨੂੰ ਧਾਰਨ ਕਰ। ਗੁਰਬਾਣੀ 'ਤੇ ਕਹਿੰਦੀ ਹੈ ਲੋਭੀ ਕਾਬੇ ਸਾਹੂ ਨਾ ਕੀਚੈ ਜੇ ਕਾ ਪਾਰ ਵਸਾਏ, ਭਰੋਸਾ ਨਾ ਕਰੋ ਲੋਭੀ ਲਾਲਚੀ ਬੰਦੇ ਦੇ ਉੱਤੇ ਜਿੱਥੇ ਤੱਕ ਬੰਦੇ ਦਾ ਜ਼ੋਰ ਚੱਲੇ। ਹੁਣ ਲੋਭੀ ਬੰਦਾ ਕਦੋਂ ਬਾਣੀ ਸੁਣ ਲਵੇਗਾ, ਲਾਲਚੀ ਬੰਦਾ ਜਿਹੜਾ ਖਾਣ ਦਾ ਇਕੱਠੇ ਕਰਨ ਦਾ ਬੁਰੇ ਕਰਮਾਂ ਦਾ ਆਦੀ ਹੈ, ਉਹ ਪਰਮਾਤਮਾ ਦਾ ਸਿਮਰਨ ਕਰਨਾ ਮਨ ਦੇ ਵਿੱਚੋਂ ਹੀ ਵਿਸਾਰ ਦਿੰਦਾ, ਭੁਲਾ ਦਿੰਦਾ, ਜੀਵਨ ਬਰਬਾਦ ਕਰ ਲੈਂਦਾ।
ਗਣ ਦੋਹੀ ਪਾਤਸ਼ਾਹ ਕੀ,
ਜਿਹੜਾ ਕੋਈ ਜੀਵ ਫੌਜੀ ਵੀਰ ਆਪਣੇ ਗੜ੍ਹ ਕਿਲੇ ਦੇ ਅੰਦਰ ਘੁੰਮਦਾ ਫਿਰਦਾ ਹੋਵੇ, अपने पातशाह जिहड़ा बादशाह राजा महाराजा है उहदे नाम की दुहाई दिंदा ढंडोरा दिंदा होवे उसनू कदे भी हार नहीं प्राप्त हुंदी है। फौजी की न्याई यह जिहड़ा जीव है ते किले की न्याई मनुखा शरीर परमात्मा ने दिता। इस शरीर किले के अंदर अपने पातशाह परमात्मा के नाम की जिहड़ा दुहाई दिंदा भगती करता है शरीर में सिमरन करता जप तप करता है फिर साध संगत जी वह कदे भी बकारा के अगे हारदा नहीं है। मनुखा जन्म की बाजी नू जित करके गुरमुख जाते हैं।
चाकर कहिया खसम का
जेड़ा खसम अपने मालक का चाकर नौकर कह कहोना करे भी मैं तो जी फलाने मालक का नौकर हाँ मैं फलाने की नौकरी करता हाँ
उत्तर दे
जो मालक सामने आ करके कोई काम करने वास्ते नौकर नू कहना करे तो सौहे का अर्थ है मालक दे सामने होके उत्तर दे उनू जवाब दे दे भी ये काम मैं नहीं कर सकता मैनू नहीं तुसी कहना अज तो। इस प्रकार दे नाल चाकर कही है खसम का चाकर जेड़ा अपने आप नू परमात्मा वाहिगुरु परमेश्वर दा भगत कहाउंदा है मैं जी भगती करदा परमात्मा वाहिगुरु जी दी ते परमात्मा वाहिगुरु भगत नू कह देवे भी तू भाणा मन मिठा करके जो कुछ भी होना भाणे अनुसार ही होवेगा ते मालक दे अगे फिर भगत कहना करे जी मेथों नहीं भाणा मन्निया जांदा फिर वह कादा भगत होया कादा चाकर नौकर होया जेड़ा मालक दे अगे जवाब दे देना करे
वजहो गवाए आपना
फिर जेड़ा वजहो ओदा तनखा नामा हुंदा है जो भी ओदा वजीफा आदक पत्र ते लिखिया जांदा वह मालक नौकर दा सारा ही खत्म कर देंदा तनखा भी अपनी गवाह बैठदा है। जेड़ा ताकत है मालक दा उदे उते बैठना चाहुंदा होवे ते परंतु साध संगत तो ताकत दे उते मालक वाले ताकत ते नहीं बैठ सकेगा क्योंकि मालक दी आग्या नहीं मनना कीती उदे हुक्म दे विच नहीं चलिया हुक्म मन्निया होवे परवान तां खसमै का महल पाए सी हुक्म मन करके ही सब कुछ प्राप्त करीदा है। इसलिए गरीब नवाज धन गुरु नानक देव साहिब जी कहिंदे बजहो गवाए आपना जेड़ा परमात्मा वाहिगुरु दे सामने भगत अपने आप नू कहाउंदा ते परमात्मा नू जवाब देवे मैथों भाणा नहीं मन्निया जांदा वह अपने बजहो कहिए सवासां नू भी गवा लैंदा है सवास भी अजाई चले जांदे उस दे ते ताकत केड़ा है सरूप की प्राप्ति का ताकत उस दे उपर भी जाके बैठता नहीं अपने सरूप की प्राप्ति नहीं कर सकता।
प्रीतम हाथ वड़ियाईया
जिन्निया भी वड़ियाईया ने ए तां तमा तो परे प्यारे परमेश्वर वाहिगुरु दे कोल हन परमात्मा दे हाथ वस हन जेड़े जीव परमात्मा नू भावै भा जांदे वाहिगुरु ते भावे भावना रखते ने उन्हां नू परमात्मा वडियाईयां दिंदा किसे नू ते सरूप की प्राप्ति की वडियाई दे दिंदा वह अपने आत्मक रसिया बन जांदा किसे नू ब्रह्म ज्ञान की प्राप्ति की वडियाई दे दिंदा वह सारी दुनिया में ही परमात्मा का रूप देखण लग जांदा। ये सारिया वडियाइयां मेरे मालक परमात्मा दे हाथ वस ने जेडे पौंदे ने वाहिगुरु नू प्यारे लगदे उन्हां नू वाहिगुरु वडियाइयां दे दिंदा।
आप करे किसे आखिया
जदों आप ही परमात्मा वाहिगुरु सब कुछ करन ते करवाउण वाला है ते फिर किस आखिया होर किनू जा करके आखिया कहना करिए जा परमात्मा दे अगे कीनू आखिए भी महाराज फलाना बंदा एहो जिहा है ये मूर्ख है जी आ बड़ा सियाणा है ये गल्लां कीनू कहणियां जदों सियाणा ते मूर्खताई देण वाला परमात्मा आप बैठा है। परमेश्वर वाहिगुरु दे अगे किसे नू कहना कुछ नहीं बनदा
अमर ना कोई करे
परमेश्वर वाहिगुरु तो बिना अमर दूसरे स्थान विच कोई भी दूसरा करे करन वाला नहीं है ਜਾਂ ਗੁਰੂ ਕਰ ਸਕਦਾ ਸਭ ਕੁਝ ਜਾਂ ਪਰਮਾਤਮਾ ਕਰ ਸਕਦਾ, ਗੁਰੂ ਪਰਮੇਸ਼ਰ ਤੋਂ ਬਿਨਾਂ ਤੀਸਰਾ ਕੋਈ ਸ਼ਕਤੀ ਨਹੀਂ ਰੱਖਦਾ ਵੀ ਇਸ ਤਰ੍ਹਾਂ ਕਰ ਦਿਆਂਗੇ। ਕੋਈ ਦੇਵੀ ਦੇਵਤਿਆਂ ਦੀ ਅਰਾਧਨਾ ਕਰਦਾ, ਕੋਈ ਮੜੀਆਂ ਮਸਾਣਾ, ਕੋਈ ਕਬਰਾਂ ਦੀ ਪੂਜਾ ਵਿੱਚ ਲੱਗਿਆ ਹੋਇਆ। ਦੇਵੀ ਦੇਵਤੇ ਜਿਹੜਾ ਕੁਝ ਦਿੰਦੇ ਬੰਦੇ ਦੇ ਕਰਮਾਂ 'ਚੋਂ ਹੀ ਦਿੰਦੇ ਨੇ। ਕਰਮਾਂ ਤੋਂ ਉੱਚਾ ਉੱਠ ਕੇ ਦੇਵੀ ਦੇਵਤਾ ਕੱਖ ਵੀ ਨਹੀਂ ਦੇ ਸਕੇਗਾ। ਅਤੇ ਪਰਮਾਤਮਾ ਵਾਹਿਗੁਰੂ ਹੀ ਹੈ ਜਿਹੜਾ ਇੱਕ ਸੁਪਨੇ ਦੇ ਵਿੱਚ ਹੀ ਗੁਰੂ ਰੂਪ ਹੋ ਕੇ ਸਿੱਖ ਦੇ ਕਰਮਾਂ ਨੂੰ ਕੱਟ ਦਿੰਦਾ। ਸੁਪਨੇ 'ਚ ਹੀ ਕਰਮ ਗੁਰੂ ਪਰਮਾਤਮਾ ਦੇ ਬਰਾਬਰ ਦੂਸਰਾ ਕੋਈ ਨਹੀਂ ਹੋ ਸਕਦਾ। ਇਸ ਲਈ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ, ਗੁਰਸਿੱਖਾ ਆਪਣੇ ਗੁਰੂ ਦੇ ਲੜ ਲੱਗ ਜਾ, ਪਰਮਾਤਮਾ ਵਾਹਿਗੁਰੂ ਦਾ ਸਿਮਰਨ ਕਰ, ਤੇਰਾ ਵੀ ਜਿਹੜਾ ਜੀਵਨ ਹੈ ਇਹ ਸਫਲਾ ਹੋਵੇਗਾ। ਪਰਮ ਪਵਿੱਤਰ ਉਪਦੇਸ਼ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋ ਸਾਨੂੰ ਅੱਜ ਬਖਸ਼ੇ ਹਨ। ਗਰੀਬ ਨਵਾਜ ਸਤਿਗੁਰੂ ਜੀ ਇੰਨੀ ਕੁ ਕਿਰਪਾ ਕਰ ਦੇਣ, ਸਾਡੇ ਮਨਾਂ ਅਤੇ ਤਨਾਂ ਵਿੱਚ ਇਹ ਸੁੰਦਰ ਵਿਚਾਰਾਂ ਲੀਨ ਹੋ ਜਾਣ, ਜਿਸ ਕਰਕੇ ਲੋਕ ਸੁਖੀਏ ਅਤੇ ਪਰਲੋਕ ਸਹੇਲੇ ਹੋ ਸਕੀਏ। ਅਗਿਆਤ ਵਸ ਵਿਚਾਰ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ ਜੀ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕੇ ਵਿਸਰਾਮ ਦੇਈਏ ਜੀ।
ਪ੍ਰੀਤਮ ਹੱਥ ਵਡਿਆਈਆ ਜੈ ਭਾਵੈ ਤੈ ਦੀ, ਆਪ ਕਰੇ ਕਿਸ ਆਖੀਐ ਅਵਰ ਨਾ ਕੋਈ ਕਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।